ਮੈਂ ਇੱਕ ਪੱਤੇ ਨੂੰ ਹੱਥ ਲਾ ਕੇ ਪੁੱਛਦਾ ਵੀ ਆਹ ਕੀ ਹੈ, ਤੁਸੀਂ ਕਿਹਾ ਦਰਖਤ ਹੈ? ਮੈਂ ਕਿਹਾ ਨਾ, ਮੇਰੇ ਹੱਥ 'ਚ ਤਾਂ ਪੱਤਾ ਹੈ, ਪੱਤਾ ਵੀ ਕਦੇ ਦਰਖਤ ਹੁੰਦਾ? ਫਿਰ ਮੈਂ ਟਾਹਣੀ ਨੂੰ ਹੱਥ ਪਾ ਲਿਆ, ਫਿਰ ਪੁੱਛਿਆ ਵੀ ਇਹ ਕੀ ਹੈ? ਦੇਖਣ ਵਾਲੇ ਨੇ ਕਿਹਾ ਇਹ ਦਰਖਤ ਹੈ। ਨਹੀਂ ਭਾਈ, ਇਹ ਟਾਹਣੀ ਹੈ। ਤਣੇ ਨੂੰ ਹੱਥ ਲਾਤਾ, ਕਹਿੰਦਾ ਤਣਾ ਹੈ। ਜੜ ਨੂੰ ਹੱਥ ਲਾਤਾ, ਇਹ ਜੜ ਹੈ। ਫਲ ਨੂੰ ਹੱਥ ਲਾਤਾ, ਕਹਿੰਦਾ ਇਹ ਫਲ ਹੈ। ਦੂਰ ਖੜ ਕੇ ਜਦ ਮੈਂ ਪੁੱਛਿਆ ਵੀ ਆਹ ਕੀ ਹੈ, ਉਸੇ ਵੇਲੇ ਕਹਿੰਦੂ ਇਹ ਦਰਖਤ ਹੈ। ਸਮੁੱਚਾ ਜਿਹੜਾ ਹੋਲ ਹੈ, ਟੋਟੈਲਿਟੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਜੋ ਕੁਛ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਸਾਰਾ, ਇਹ ਸਾਰਾ ਹੀ ਵਾਹਿਗੁਰੂ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਮਹਾਰਾਜ ਕਹਿੰਦੇ ਅਸੀਂ ਅੱਖਾਂ ਨਾਲ ਦੇਖਦੇ। ਆਦਮ ਖੁਦਾ ਤੋ, ਆਦਮ ਕੋ ਖੁਦਾ ਤੂੰ ਮਤ ਕਹੋ। ਆਦਮ ਖੁਦਾ ਨਹੀਂ, ਲੇਕਿਨ ਖੁਦਾ ਕੇ ਨੂਰ ਸੇ ਆਦਮ ਜੁਦਾ। ਹਰੇਕ ਦੇ ਅੰਦਰ ਘੱਟ ਘੱਟ ਵਿਆਪਕ ਹੈ ਪਰਮੇਸ਼ਰ। ਸੋ ਜਿਹਨਾਂ ਨੇ ਉਹਨੂੰ ਪ੍ਰਗਟ ਕਰ ਲਿਆ, ਉਹਦੇ ਵਿੱਚ ਆਪਾ ਭਾਵ ਮਰ ਜਾਂਦਾ, ਮੈਂ ਨਹੀਂ ਰਹਿੰਦੀ। ਜਦੋਂ ਮੈਂ ਨਹੀਂ ਰਹੀ, ਮੈਂ ਤੇ ਤੂੰ ਦੋ ਰਹਿੰਦੇ ਹਾਂ ਸਰੀਰ ਵਿੱਚ, ਦੋ ਰਹਿੰਦੇ ਹਾਂ ਸਾਧ ਸੰਗਤ ਵਿੱਚ। ਧਨ ਫਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਮੈਂ ਭੀਤ ਕਰਾਰੀ, ਮੈਂ ਵੀ ਰਹਿੰਦਾ ਤੇ ਵਾਹਿਗੁਰੂ ਵੀ ਰਹਿੰਦਾ। ਸਾਰਿਆਂ ਦੇ ਅੰਦਰ ਹੈਰਾਨ ਹੋ ਜਾਓਗੇ, ਵਾਹਿਗੁਰੂ ਇੰਨਾ ਨੇੜੇ ਸਾਡੇ ਨਾਲ ਹੀ ਰਹਿੰਦਾ ਜਿੱਥੇ ਮੈਂ ਰਹਿੰਦਾ। ਸਾਨੂੰ ਤਾਂ ਇਹ ਪਤਾ ਹੀ ਨਹੀਂ ਮੈਂ ਕੌਣ। ਕਹਿੰਦੇ ਦੋਏ ਜਿਹੇ ਰਹਿੰਦੇ ਨੇ, ਲੇਕਿਨ ਵਿੱਚ ਕੰਧ ਬਣ ਗਈ ਹਉਮੈ ਦੀ, ਜਿਹਦੇ ਕਰਕੇ ਟੁੱਟਦੀ ਨਹੀਂ, ਦੋਹਾਂ ਦਾ ਮੇਲ ਨਹੀਂ ਹੁੰਦਾ। ਜੇ ਭਲਾ ਮੈਂ ਮਰ ਜਾਵੇ ਫਿਰ ਕੌਣ ਰਹਿ ਗਿਆ? ਕਹਿੰਦੇ ਫਿਰ ਰੱਬ ਰਹਿ ਗਿਆ ਇਹਦੇ 'ਚ। ਮੈਂ ਝੂਠੀ ਹੈ, ਮੈਂ ਪਰਛਾਵਾਂ। ਜਦੋਂ ਮੈਂ ਜਿਹਦੇ ਮਰ ਜਾਂਦੀ ਆ, ਉਹ ਪਰਮੇਸ਼ਰੇ ਹੋ ਜਾਇਆ ਕਰਦਾ। ਉਹਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਰਿਹਾ ਕਰਦਾ। ਤੇ ਉਹਨੂੰ ਸਾਧੂ, ਗੁਰਸਿੱਖ, ਗੁਰਮੁਖ, ਸੰਤ, ਬ੍ਰਹਮ ਗਿਆਨੀ, ਅਨੇਕਾਂ ਨਾਵਾਂ ਦੇ ਨਾਲ ਜਨ ਸੇਵਕ, ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਨੇ ਉਹਨੂੰ। ਕਿਉਂਕਿ ਸੇਵਕ ਜੇ ਕਹੀਏ, ਮਹਾਰਾਜ ਕਹਿੰਦੇ ਹਰ ਕਾ ਸੇਵਕ ਹਰ ਸੋ ਹਰ ਜਿਹਾ, ਉਹ ਵੀ ਵਾਹਿਗੁਰੂ ਵਰਗਾ ਹੀ ਹੈ। ਭੇਦ ਨਾ ਜਾਣੋ ਮਾਨਸ ਦੇਹਾ, ਜਿਵੇਂ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸਰਲਾ ਸਰਲ ਸਮਾਜ ਦਾ, ਜਿਵੇਂ ਲਹਿਰ ਉੱਠਦੀ ਹੈ ਤੇ ਪਾਣੀ 'ਚ ਸਮਾ ਜਾਂਦੀ ਹੈ। ਸਮੁੰਦਰ ਦੀ ਲਹਿਰ ਉੱਠੀ, ਸਮੁੰਦਰ ਦੇ ਵਿੱਚ ਸਮਾ ਗਈ। ਟੋਬੇ ਦੀ ਲਹਿਰ ਉੱਠੀ, ਟੋਬੇ 'ਚ ਸਮਾ ਗਈ, ਬਾਹਰ ਤਾਂ ਨਹੀਂ ਰਹਿੰਦੀ। ਕਹਿੰਦੇ ਇਸ ਤਰ੍ਹਾਂ ਨਾਲ ਤੂੰ ਤੇ ਮੈਂ ਦਾ ਇੱਥੇ ਖੇਲ ਹੋ ਰਿਹਾ। ਜਿਹਦੀ ਤੂੰ, ਮੈਂ ਮਿਟ ਗਈ, ਉਹ ਤੂੰ ਹੋ ਗਿਆ। ਉਹਨੂੰ ਸਾਧੂ ਕਹਿੰਦੇ। ਸਾਧੂ ਦਾ ਦਰਸ਼ਨ ਜਿਹੜਾ ਹੈ, ਸਿਰਫ ਉਸ ਵੇਲੇ ਹੁੰਦਾ ਜਦੋਂ ਕੋਈ ਆਦਮੀ ਦੀ ਕਿਸਮਤ ਦਾ ਕੋਈ ਚੰਗਾ ਪਾਸਾ ਸਾਹਮਣੇ ਆ ਜਾਂਦਾ। ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ,
ਸਾਧੂ ਮਿਲ ਜਾਂਦੇ ਨੇ ਸੁੱਤੇ ਜਾਂ ਭਾਗ ਜਾਗਦੇ। ਸਾਧੂ ਮਿਲ ਜਾਂਦੇ ਨੇ
ਗੁਰੂ ਦੇ ਮਿਲਣ ਦੀ ਨਿਸ਼ਾਨੀ। ਮਨ ਦਾ ਹਨੇਰਾ ਦੂਰ ਹੋ ਜਾਂਦਾ, ਮਨ ਦਾ ਹਨੇਰਾ ਸਾਨੂੰ ਸਾਰਿਆਂ ਨੂੰ ਤੰਗ ਰਿਹਾ, ਘਰ ਰਿਹਾ ਅੰਧਕਾਰ, ਸੁੱਖ ਕਬੂ ਨਾ ਸੋਈਐ, ਰਾਜਾ ਰੰਗ ਦੋ ਮਿਲ ਰੋਈਐ। ਰਾਜਾ ਵੀ ਰੋਂਦਾ ਹੈ ਤੇ ਗਰੀਬ ਵੀ ਰੋਂਦਾ, ਕਿਉਂਕਿ ਹਨੇਰਾ ਪਿਆ, ਹਨੇਰੇ ਵਿੱਚ ਤੁਰ ਕੇ ਚਾਹੇ ਰਾਜਾ ਤੁਰਿਆ ਜਾਂਦਾ ਚਾਹੇ ਗਰੀਬ ਤੁਰਿਆ ਜਾਂਦਾ, ਠੋਕਰਾਂ ਇੱਕੋ ਜਿਹੀਆਂ ਲੱਗਦੀਆਂ। ਮਨ ਦਾ ਹਨੇਰਾ ਜਿਹੜਾ ਸਾਰੀ ਕਲਾ ਤੇ ਕਲੇਸ਼ ਦੀ ਜੜ ਹੈ। ਜਿੰਨਾ ਆਦਮੀ ਦੁਖੀ ਹੈ ਮਨ ਦੇ ਹਨੇਰੇ ਕਰਕੇ ਦੁਖੀ ਹੈ, ਜੇ ਮਨ ਚ ਪ੍ਰਕਾਸ਼ ਹੋ ਜਾਵੇ ਫਿਰ ਇਹਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਇਆ ਕਰਦਾ। ਮਹਾਰਾਜ ਕਹਿੰਦੇ ਇੱਕ ਤਾਂ ਉਹ ਮਿਟ ਜਾਂਦਾ, ਇੱਕ ਜਿਹੜੀ ਸਾਡੀ ਸੁਰਤ ਕਰੋੜਾਂ ਸਾਲਾਂ ਦੀ ਕਰੋੜਾਂ ਜਨਮਾਂ ਦੀ ਸੁੱਤੀ ਪਈ ਹੈ ਨਾ, ਵਾਸ਼ਨਾ ਦੇ ਅੰਦਰ ਕਰਮਾਂ ਦੇ ਬੰਨੇ ਹੋਏ ਅਸੀਂ ਜੰਮ ਪੈਂਦੇ ਹਾਂ ਮਰ ਜਾਂਦੇ ਹਾਂ, ਜੰਮ ਪੈਂਦੇ ਹਾਂ ਮਰ ਜਾਂਦੇ ਹਾਂ, ਇਹ ਤੋਂ ਇਹ ਫ੍ਰੀ ਹੋ ਜਾਂਦੀ ਹੈ। ਸੁਰਤ ਜਾ ਕੇ ਆਪਣੇ ਸਰੂਪ ਨੂੰ ਪਛਾਣ ਲੈਂਦੀ। ਸੋ ਐਸੇ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ, ਜਿਨ੍ਹਾਂ ਦਾ ਨਾਮ ਸੀ, ਉਹ ਜਦੋਂ ਜਾਂਦੇ ਨੇ ਥਾਣੇਦਾਰੀ ਦੇ ਵਿੱਚ ਨੇ, ਜਦ ਉਸ ਥਾਂ ਤੇ ਗਏ ਬਾਬਾ ਜੀ ਨੇ ਦੇਖਿਆ, ਬਾਬਾ ਵੀਰ ਸਿੰਘ ਜੀ ਨੇ ਇੱਕਦਮ ਤਵੱਜੋ ਦਿੱਤੀ ਮਹਾਂਪੁਰਸ਼ਾਂ ਨੂੰ। ਜਦ ਪਤਾ ਲੱਗ ਜਾਂਦਾ ਵੀ ਆਹ ਬੰਦਾ ਸਾਡੇ ਨਾਲੋਂ ਪਹਿਲਾਂ ਵਿਛੜਿਆ ਹੋਇਆ, ਐਵੇਂ ਨਹੀਂ ਸਹਿ ਸੁਭਾਅ ਮਹਾਂਪੁਰਸ਼ ਬੁਲਾਉਂਦੇ ਹੁੰਦੇ, ਉਹ ਸੱਚਮੁੱਚ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਵਿਛੜਿਆ ਹੋਇਆ, ਇਹਨੂੰ ਨਹੀਂ ਹੁਣ ਜਾਣ ਦੇਣਾ, ਇਹ ਗਲਤੀ ਦੇ ਨਾਲ ਘੁੰਮਦਾ ਫਿਰਦਾ, ਕਦੇ ਕੁੱਤਾ ਬਣ ਗਿਆ ਕਦੇ ਬਿੱਲਾ ਬਣ ਗਿਆ। ਪਤਾ ਲੱਗ ਜਾਂਦਾ ਵੀ ਇੰਨੇ ਜਨਮ ਪਹਿਲਾਂ ਇਹ ਸਾਡੇ ਨਾਲ ਸੀਗਾ, ਹੁਣ ਨਹੀਂ ਇਸ ਨੂੰ ਜਾਣ ਦੇਣਾ। ਅਤੇ ਇਹ ਵੀ ਪਤਾ ਲੱਗ ਜਾਂਦਾ ਵੀ ਇਹਦੀ ਵੱਡੀ ਭਾਰੀ ਕਮਾਈ ਕਰੀ ਹੋਈ ਹੈ, ਅਜੇ ਇਸ ਜਾਗੀ ਨਹੀਂ ਹੈ, ਟਾਈਮ ਨਹੀਂ ਆਇਆ ਇਹਦਾ। ਗੁਰੂ ਅਮਰਦਾਸ ਮਹਾਰਾਜ ਜੀ ਕਿੱਡੀ ਬੜੀ ਪਦਵੀ ਦੇ ਮਾਲਕ ਸੀ, ਪਹਿਲਾਂ ਇਹ ਤਾਂ ਨਹੀਂ ਸੀ ਵੀ ਉਹਨਾਂ ਵਿੱਚ ਕਮਾਈ ਹੈ ਨਹੀਂ ਸੀ, ਕਮਾਈ ਨਾ ਹੁੰਦੀ ਤਾਂ ਐਡੀ ਬੜੀ ਤਪੱਸਿਆ ਕਿਉਂ ਕਰਦੇ। ਗੁਰੂ ਅੰਗਦ ਸਾਹਿਬ ਨੇ ਪਛਾਣ ਲਏ ਆਉਂਦੇ ਵੀ ਆ ਗਿਆ। ਜਦੋਂ ਮਹਾਰਾਜ ਜੀ ਦਸਵੀਂ 'ਚ ਪੜ੍ਹਦੇ ਸੀ, ਪਟਿਆਲੇ ਤੋਂ ਬਾਬਾ ਹੀਰਾ ਸਿੰਘ ਦੇ ਨਾਲ ਰੇਰੂ ਸਾਹਿਬ ਪਹੁੰਚਦੇ ਹਾਂ, ਜਾਂ ਰੇਰੂ ਸਾਹਿਬ ਪਟਿਆਲੇ ਤੋਂ ਜਾਣ ਵਾਸਤੇ 24 ਘੰਟੇ ਲੱਗ ਜਾਂਦੇ ਸੀ। ਆਹ ਹੁਣ ਦੀਆਂ ਗੱਲਾਂ ਨੇ, ਜਦ ਅਸੀਂ ਛੁੱਟੀ ਜਾਣਾ ਪਟਿਆਲੇ ਤੋਂ ਰਾਜਪੁਰੇ ਆ ਜਾਣਾ, ਰਾਤ ਨੂੰ ਗੱਡੀ ਚੜ੍ਹ ਕੇ ਰਾਜਪੁਰੇ ਸਾਰੀ ਰਾਤ ਬੈਠੇ ਰਹਿਣਾ, ਸਵੇਰ ਵੇਲੇ ਉੱਥੇ ਗੱਡੀ ਆਉਣੀ, ਉਹ ਤੋਂ ਚੜ੍ਹ ਕੇ ਛਾਵੇ ਉਤਰਨਾ, ਚਾਵੇ ਉਡੀਕੀ ਜਾਣਾ ਵੀ ਕੋਈ ਤਾਂਗਾ ਪੈਰ ਦਾ ਮਿਲੇ, ਪੈਰ ਦਾ ਤਾਂਗਾ ਮਿਲਿਆ ਭਾ ਨਾ ਮਰਨਾ, ਬੈਠੇ ਰਹਿਣਾ, ਫਿਰ ਕਿਤੇ ਆਥਣੇ ਜਾਣਾ, 24 ਘੰਟੇ ਇੰਨੇ ਕਿਥੋਂ ਲੱਗ ਜਾਂਦੇ। ਐਂ ਮਹਾਰਾਜ ਜੀ ਛੁੱਟੀ ਲੈ ਕੇ ਸਕੂਲ ਛੁੱਟੀਆਂ ਸੀ, ਉੱਥੇ ਪਹੁੰਚਦੇ ਰਹੇ। ਜਦੋਂ ਦਰਸ਼ਨ ਵਾਸਤੇ ਆਗਿਆ ਮਿਲੀ ਤਾਂ ਉਸ ਵੇਲੇ ਮਹਾਰਾਜ ਜੀ ਦੇ ਬੜੇ ਸ਼ਾਹੀ ਲਿਬਾਸ ਸੀ, ਕਿਉਂਕਿ ਬੜੇ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਸੀ, ਅਤੇ ਉਹਨਾਂ ਦੇ ਭੂਆ ਦੇ ਪੁੱਤਰ ਮਹਾਰਾਜ ਪਟਿਆਲੇ ਦੇ ਇੰਚਾਰਜ ਸੀ ਲੱਸੀਖਾਨੇ ਦੇ, ਅਤੇ ਬਾਅਦ ਵਿੱਚ ਉਹ ਗਾਰਡੀਅਨ ਬਣ ਗਏ ਸੀ, ਸਾਰੇ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਦਾ ਕੰਮ ਸੀ। ਵੱਡੇ ਵੱਡੇ ਸਰਦਾਰਾਂ 'ਚ ਆਪਦੀ ਰਿਹਾਇਸ਼ ਸੀ, ਬਹੁਤ ਜ਼ਿਆਦਾ ਇੰਟੈਲੀਜੈਂਟ ਸੀ। ਜਿਹੜੀ ਗੱਲ ਇੱਕ ਵਾਰੀ ਮਹਾਰਾਜ ਦੇਖ ਲੈਣ ਕਦੇ ਸਾਰੀ ਜ਼ਿੰਦਗੀ ਨਹੀਂ ਭੁੱਲੇ। ਜਿਸ ਬੰਦੇ ਦਾ ਇੱਕ ਵਾਰੀ ਨਾਮ ਪੁੱਛ ਲੈਂਦੇ ਸੀ ਫਿਰ ਨਹੀਂ ਸੀ ਭੁੱਲਦੇ, ਨਾ ਉਹਦੀ ਸ਼ਕਲ ਨਾ ਉਹਦਾ ਨਾਮ, ਫਿਰ ਨਹੀਂ ਸੀ ਕਹਿੰਦੇ ਤੇਰਾ ਕਾਕਾ ਨਾਮ ਕੀ ਹੈ, ਨਾ ਪਹਿਲਾਂ ਹੀ ਜਾਣ ਦੇ। ਮੈਂ ਬੜਾ ਹੈਰਾਨ ਹੋਣਾ ਬਈ ਇੰਨੀ ਦੁਨੀਆ ਰੋਜ਼ ਮਿਲਦੀ ਹੈ ਅਤੇ ਇਹਨਾਂ ਨੂੰ ਸਾਰਿਆਂ ਦੇ ਨਾਂ ਦਾ ਪਤਾ ਹੈ, ਸਾਰਿਆਂ ਦੇ ਪਿੰਡ ਦਾ ਪਤਾ। ਸੋ ਆਪਦੇ ਮਨ ਵਿੱਚ ਸ਼ੌਕ ਜਾਗਿਆ ਕਿ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ, ਕਿਉਂਕਿ ਭਜਨ ਬਚਪਨ ਤੋਂ ਕਰ ਰਹੇ ਸੀ। ਕੱਲ੍ਹ ਨੂੰ ਜੇ ਮੈਨੂੰ ਸਮਾਂ ਮਿਲਿਆ ਮੈਂ ਇਹਨਾਂ ਦੇ ਬਾਰੇ ਦੱਸਾਂਗਾ। ਸੋ ਆਪ ਜਦ ਮਹਾਰਾਜ ਜੀ ਦੇ ਪਾਸ ਜਾਂਦੇ ਨੇ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਪਾਸ, ਜਦ ਉਹਨਾਂ ਨੇ ਦੇਖਿਆ ਇੱਕਦਮ ਤਵੱਜੋ ਦਿੱਤੀ। ਦੇਖਦੇ ਉਹ ਰੋਜ਼ ਸੀ ਸੰਗਤਾਂ ਨੂੰ, ਪਰ ਇੰਨੀ ਤਵੱਜੋ ਨਹੀਂ ਸੀ ਦਿੱਤੀ। ਇੱਕਦਮ ਮੈਂ ਬੜਾ ਧਿਆਨ ਦਿੱਤਾ, ਦੇ ਕੇ ਪਹਿਲਾ ਵਚਨ ਕਰਿਆ, ਕਹਿੰਦੇ ਆ ਗਿਆ ਭਾਈ ਤੂੰ, ਬੜੀ ਦੇਰ ਲਾਈ ਤੂੰ ਸਾਡੇ ਕੋਲ ਆਉਣ ਤੱਕ। ਸਾਰੇ ਮਹਾਂਪੁਰਸ਼ਾਂ ਦਾ ਇਵੇਂ ਹੀ ਹੁੰਦਾ, ਜਦੋਂ ਉੱਤਰਾਧਿਕਾਰੀ ਆਉਂਦਾ ਹੈ। ਗੁਰੂ ਨਾਨਕ ਸਾਹਿਬ ਦੇ ਪਾਸ ਬੇਅੰਤ ਸਿੱਖ ਆਏ, ਬਚਪਨ ਤੋਂ ਹੀ ਆਉਣੇ ਸ਼ੁਰੂ ਹੋਏ। ਲੇਕਿਨ ਗੁਰੂ ਨਾਨਕ ਸਾਹਿਬ ਨੇ ਐਂ ਨਹੀਂ ਸੀ ਕਿਹਾ ਵੀ ਆ ਗਿਆ ਭਾਈ ਇਹਨੂੰ ਛੇੜੀ ਨਾ ਜਾਓ, ਭਾਈ ਕੱਲ ਵੀ ਐਵੇਂ ਹੈ। ਤੇ ਜਦੋਂ ਭਾਈ ਲਹਿਣਾ ਜੀ ਆਉਂਦੇ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜਿਹੜਾ ਪਹਿਲਾ ਨਾਮ ਸੀ, ਉਸ ਵੇਲੇ ਮਹਾਰਾਜ ਉੱਥੇ ਹੀ ਨਹੀਂ ਖੜੇ, ਬਈ ਡੇਰਾ ਆਪਣੇ ਕਰਤਾਰਪੁਰ ਉਥੋਂ ਉਸ ਰਸਤੇ ਵੱਲ ਨੂੰ ਚੱਲੇ ਜਿੱਧਰਲੇ ਪਾਸੇ ਇਹ ਆ ਰਹੇ ਸੀ, ਬਾਹਰ ਆ ਗਏ ਰੋਹੀ ਚ। ਉਸ ਵੇਲੇ ਜੰਗਲੇ ਜੰਗਲ ਪਿਆ ਸੀ ਚਾਰੇ ਪਾਸੇ, ਗੈਰਵਾਦ ਇਲਾਕਾ ਸੀ ਸਾਰਾ, ਨੇੜੇ ਤੇੜੇ ਕੋਈ ਪਿੰਡ ਨਹੀਂ ਸੀ। ਰਾਵੀ ਦਾ ਡੰਡਾ ਸੀ, ਚੱਲ ਸੀ, ਸਰਕੜੇ ਖੜੇ ਸੀ, ਬੇਅੰਤ ਸਰਕੰਡੇ, ਰਾਹ ਖੇੜਾ ਕੋਈ ਨਹੀਂ ਸੀ ਲੱਭਦਾ। ਤੇ ਆਪ ਘੋੜੀ ਤੇ ਚੜੇ ਜਾ ਰਹੇ ਨੇ ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਮਿਲਦੇ ਨੇ। ਉਹਨਾਂ ਨੂੰ ਪੁੱਛਣ ਲੱਗਿਆ, ਕਹਿੰਦਾ ਬਾਬਾ ਮੈਂ ਇੱਥੇ ਜਾਣਾ ਹੈ, ਇੱਕ ਨਾਨਕ ਜੀ ਰਹਿੰਦੇ ਨੇ ਇੱਥੇ। ਉਹ ਕਹਿੰਦੇ ਆ ਭਾਈ ਜੀ ਆਇਆ, ਅਸੀਂ ਤੈਨੂੰ ਰਸਤਾ ਦਿਖਾਉਂਦੇ ਹਾਂ, ਰਸਤਾ ਜਰਾ ਭੁੱਲ ਭੁਲਾਈਆਂ ਵਾਲਾ, ਵਿੱਚ ਬਹੁਤ ਸਾਰਾ, ਕਈ ਡੰਡੀਆਂ ਕਿਧਰੇ ਨੂੰ ਜਾਂਦੀਆਂ, ਕਈ ਕਿਧਰੇ ਨੂੰ ਜਾਂਦੀਆਂ, ਤੈਨੂੰ ਅਸੀਂ ਉੱਥੇ ਹੀ ਲੈ ਚੱਲਾਂਗੇ। ਘੋੜੀ ਤੈਅ ਚੱਲਦੀ ਸੀ, ਗੁਰੂ ਨਾਨਕ ਪਾਤਸ਼ਾਹ ਉਸ ਵੇਲੇ 63-64 ਸਾਲ ਦੀ ਉਮਰ ਦੇ ਸੀ ਤੇ ਘੋੜੀ ਦੇ ਨਾਲ ਚੱਲ ਰਹੇ ਸੀ ਆਪ। ਜਦੋਂ ਘੋੜੀ ਹੋਰ ਤੇਜ਼ ਹੁੰਦੀ, ਮਹਾਰਾਜ ਦੌੜ ਕੇ ਅੱਗੇ ਹੋ ਜਾਂਦੇ ਸੀ, ਤੇ ਚੱਲਦੇ ਸੀ ਦੌੜ ਦੌੜ ਕੇ। ਬੜਾ ਖੁਸ਼ ਹੋ ਰਹੇ ਸੀ ਭਾਈ ਲਹਿਣਾ ਜੀ ਕਿ ਬਾਬਾ ਬੜਾ ਚੰਗਾ, ਦੇਖ ਘੋੜੀ ਦੇ ਨਾਲ ਚੱਲ ਰਿਹਾ। ਤੇ ਅੱਗੇ ਜਦੋਂ ਜਾ ਕੇ ਘੋੜੀ ਬੰਨਤੀ, ਕਹਿੰਦੇ ਲੈ ਇੱਥੇ ਘੋੜੀ ਬੰਨ ਲੈ ਤੇ ਆਹ ਪਾਂਜਾ ਲੈ, ਇੱਥੇ ਧੂੜ ਪਈ ਹੋਈ ਹੈ ਉੱਤੇ, ਪੰਜ ਇਸ਼ਨਾਨਾ ਕਰ ਲੈ, ਆਹ ਦਰਵਾਜ਼ਾ ਇੱਥੋਂ ਦੀ ਆ ਜੀ, ਜਿਹਨੂੰ ਤੂੰ ਮਿਲਣਾ ਉੱਥੇ ਬੈਠਾ ਹੋਊਗਾ। ਪਰਲੇ ਪਾਸੇ ਦੀ ਹੋ ਕੇ ਗੁਰੂ ਨਾਨਕ ਪਾਤਸ਼ਾਹ ਜਾ ਕੇ ਬਹਿ ਜਾਂਦੇ ਨੇ ਆਸਣ ਤੇ। ਇਹ ਘੋੜੀ ਬੰਨ ਕੇ ਜਦੋਂ ਅੰਦਰ ਵੜਦੇ ਨੇ ਤਾਂ ਦੇਖਦੇ ਨੇ, ਪਛਾਣਨ ਦਾ ਯਤਨ ਕਰਦੇ ਆ, ਪਹਿਲਾਂ ਭੁਲੇਖਾ ਖਾਂਦੇ ਆ ਵੀ ਖਬਰ ਨਹੀਂ ਇਹੋ ਜਿਹਾ ਬਾਬਾ ਜਿਹੜਾ ਆਇਆ ਸੀ ਕੋਈ ਇਹਦਾ ਭਰਾ ਹੀ ਹੋਵੇ, ਹੋਰ ਇਹੋ ਜਿਹਾ ਸੀ ਹੂ ਹੂ, ਜਾਂ ਨੇੜੇ ਗਏ ਪਛਾਣ ਲਿਆ ਵੀ ਇਹਨਾਂ ਦੇ ਤਾਂ ਅਜੇ ਧੂੜ ਵੀ ਨਹੀਂ ਲਾਈ ਆਪਣੇ ਚਰਨਾਂ ਤੋਂ ਲੱਤਾਂ ਤੋਂ, ਇਹ ਦੌੜੇ ਆਏ ਨੇ ਉਹੀ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਆ ਗਿਆ ਭਾਈ ਤੂੰ, ਚਰਨਾਂ ਤੇ ਰੋ ਕੇ ਢਹਿ ਪਏ। ਕਹਿੰਦੇ ਮਹਾਰਾਜ ਮੈਂ ਬਹੁਤ ਬੜੀ ਅਵੱਗਿਆ ਕੀਤੀ ਹੈ। ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਮੇਰਾ ਨਾਂ ਲਹਿਣਾ। ਕਹਿੰਦੇ ਭਾਈ ਲਹਿਣੇਦਾਰ ਘੋੜਿਆਂ ਤੇ ਚੜ ਕੇ ਆਉਂਦੇ ਹੁੰਦੇ ਨੇ, ਜਿਨ੍ਹਾਂ ਨੇ ਕੁਛ ਦੇਣਾ ਹੁੰਦਾ ਉਹ ਪੈਦਲੇ ਦੌੜਦੇ ਹੁੰਦੇ ਨੇ ਉਹਦੇ ਮੂਹੇ, ਤੂੰ ਹੁਣ ਲਹਿਣੇਦਾਰ ਆ ਗਿਆ। ਰਮਜ ਮਾਰਤੀ ਸਮਝ ਨਹੀਂ ਪਈ ਗੱਲ, ਬਾਅਦ ਵਿੱਚ ਪਤਾ ਲੱਗਦਾ ਇਹਨਾਂ ਗੱਲਾਂ ਦਾ, ਪਹਿਲਾਂ ਨਹੀਂ ਪਤਾ ਲੱਗਦਾ। ਭਾਈ ਤੂੰ ਲੈਣੇਦਾਰ ਆ ਗਿਆ ਤੇ ਅਸੀਂ ਦੇਣਾ ਤੇਰਾ, ਇਸ ਕਰਕੇ ਦੇਣ ਵਾਲਾ ਤਾਂ ਹਮੇਸ਼ਾ ਹੀ ਖੁਸ਼ਾਮਦ ਚ ਰਹਿੰਦਾ, ਦੌੜਨਾ ਕੰਮ ਦੇਣ ਵਾਲੇ ਦਾ। ਸੋ ਜਦੋਂ ਮਹਾਰਾਜ ਜੀ ਜਾਂਦੇ ਨੇ, ਰੇਰੂ ਸਾਹਿਬ ਪਹੁੰਚਦੇ ਨੇ ਤਾਂ ਬਾਬਾ ਜੀ ਸਾਰਿਆਂ ਵੱਲੋਂ ਧਿਆਨ ਹਟਾ ਕੇ ਇੱਧਰ ਧਿਆਨ ਦੇ ਕੇ ਕਹਿੰਦੇ ਨੇ, ਆ ਗਿਆ ਭਾਈ ਤੂੰ, ਬੜੀ ਦੇਰ ਬਾਅਦ ਆਏ, ਰਮਜ ਮਾਰ ਦਿੱਤੀ ਲੇਕਿਨ ਜਾਗੀ ਹੋਈ ਰੂਹ ਸੀ, ਇੱਕਦਮ ਝਰਨਾਟਾਂ ਦਿੰਦੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਚਲੀ, ਚਰਨ ਚਰਨ ਹੋਵੇ ਸਾਰੇ ਸਰੀਰ 'ਚ ਵੀ ਹੈ, ਮੈਂ ਕਦੇ ਆਇਆ ਨਾ, ਨਾ ਕਦੇ ਕਿਸੇ ਨੇ ਮੇਰਾ ਨਾਂ ਲਿਆ ਇੱਥੇ ਆ ਕੇ, ਨਾ ਮੈਂ ਆਪਣੇ ਆਪ ਨੂੰ ਇਹ ਸਮਝਦਾ ਕੋਈ ਮੈਂ ਖਾਸ ਹਾਂ। ਬਾਬਾ ਜੀ ਨੇ ਇੰਨੀ ਰਮਜ ਮਾਰੀ ਹੈ ਬਈ ਬੜੀ ਦੇਰ ਤੇ ਤੈਨੂੰ ਉਡੀਕਦੇ ਸੀ, ਆ ਗਿਆ ਤੂੰ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਬਾਬਾ ਖੁਦਾ ਸਿੰਘ ਜੀ, ਬਾਬਾ ਜਸਵੰਤ ਸਿੰਘ ਜਿਨ੍ਹਾਂ ਦਾ ਨਾਂ ਸੀ, ਆਪ ਮਿਲਦੇ ਨੇ ਬਾਬਾ ਵੀਰ ਸਿੰਘ ਜੀ ਨੂੰ ਤੇ ਆਪ ਨੇ ਸਾਰਿਆਂ ਦੇ ਵੱਲੋਂ ਧਿਆਨ ਹਟਾ ਕੇ ਉਹਨਾਂ ਵੱਲ ਧਿਆਨ ਕਰਕੇ ਕਹਿੰਦੇ, ਆ ਗਿਆ ਪੁਰਖਾ, ਬੜੀ ਦੇਰ ਲਾਈ ਹੈ ਤੈ ਆਉਣ ਨੂੰ। ਹੁਣ ਬਾਬਾ ਜੀ ਦੇ ਸਮਝ 'ਚ ਨਹੀਂ ਆਉਂਦੀ ਇਹ ਗੱਲ, ਕਿਉਂਕਿ ਥਾਣੀਦਾਰੀ ਕਰਦੇ ਨੇ, ਕਹਿੰਦੇ ਮਹਾਰਾਜ ਕੰਮ ਕਾਰ ਹੋ ਗਿਆ ਸੀ, ਮੈਨੂੰ ਜ਼ਿਆਦਾ ਕੰਮ ਸੀ, ਮੈਂ ਤਾਂ ਨਹੀਂ ਆਇਆ। ਆ ਨਹੀਂ ਸਮਝਿਆ ਵੀ ਉਹਨਾਂ ਨੇ ਗੱਲ ਕੀ ਕਹੀ, ਕਹਿੰਦੇ ਚੰਗਾ ਤੇਰਾ ਅਸੀਂ ਇੰਤਜ਼ਾਰ ਕਰਦੇ ਸੀ। ਫੇਰ ਵੀ ਨਾ ਸਮਝਿਆ ਬਈ ਇੰਤਜ਼ਾਰ ਸ਼ਾਇਦ ਇਸ ਕਰਕੇ ਕਰਦੇ ਹੋਣ ਕਿ ਮੈਂ ਇੱਥੇ ਦਾ ਮਾਲਕ ਹਾਂ, ਇਲਾਕੇ ਦਾ ਕੋਈ ਗੱਲ ਕਰਾਉਣੀ ਹੋਵੇ ਕਿਸੇ ਰਾਹਕ ਦੀ ਕਿਸੇ ਹੋਰ ਦੀ, ਗੱਲ ਨਾ ਸਮਝੇ ਘਰ ਚਲੇ ਜਾਂਦੇ ਨੇ। ਘਰ ਵਾਲੀ ਕਹਿਣ ਲੱਗੀ, ਮਹਾਤਮਾ ਨੇ ਕੋਈ ਗੱਲ ਭੇਤ ਵਾਲੀ ਕਹੀ ਹੈ ਤੁਹਾਨੂੰ? ਬੀਬੀ ਦਾ ਨਾਂ ਚੰਦ ਕੌਰ ਸੀ, ਨਾਲ ਇਹ ਸੇਵਾ ਕਰੀ ਉਹਨੇ ਸਾਰੀ ਜ਼ਿੰਦਗੀ। ਜਦੋਂ ਬਾਬਾ ਖੁਦਾ ਸਿੰਘ ਜੀ ਸਰੀਰ ਛੱਡ ਗਏ, 14 ਸਾਲ ਉਹਨਾਂ ਨੇ ਉਹਨਾਂ ਦਾ ਆਸ਼ਰਮ ਆਪ ਚਲਾਇਆ, ਉਵੇਂ ਜਿਵੇਂ ਨਾਮ ਦੀ ਦਾਤ ਦਿੰਦੇ ਰਹੇ। ਕਹਿੰਦੇ ਕੋਈ ਰਮਜ ਮਾਰੀ ਹੈ ਮਹਾਂਪੁਰਸ਼ਾਂ ਨੇ? ਕਹਿੰਦੇ ਨਹੀਂ ਮੈਂ ਇੱਥੇ ਇਲਾਕੇ ਦਾ ਮਾਲਕ ਆ ਨਾ ਤਾਂ ਕਿਹਾ ਹੋਣਾ। ਕਹਿੰਦੀ ਨਾ ਨਾ ਸਾਧੂ ਵੀ ਕਿਸੇ ਦੀ ਮਥਾਜੀ ਚੱਲਦੇ ਨੇ, ਉਹ ਤਾਂ ਬੇਪਰਵਾਹ ਹੋਇਆ ਕਰਦੇ ਨੇ, ਕਿਸੇ ਨੂੰ ਵੀ ਨਿਗਾਹ ਤਲੇ ਨਹੀਂ ਲਿਆਉਂਦੇ। ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੈ ਤਲਾ, ਜਿਹਦਾ ਕਿਹਾ ਹੋਇਆ ਦਰਗਾਹ ਵੀ ਮੰਨਦੀ ਹੈ, ਉਹ ਮਾਮੂਲੀ ਬੰਦਿਆਂ ਨੂੰ ਨਿਗਾਹ ਥੱਲੇ ਲਿਆਵੇ। ਕਹਿ ਦਿੰਦਾ ਤੂੰ ਰਾਜ਼ੀ ਹੋ ਜਾਏਗਾ, ਨਾ ਕੋਈ ਦਵਾਈ, ਨਾ ਕੋਈ ਲੈਣ, ਨਾ ਕੋਈ ਦੇਣ, ਉਹ ਰਾਜ਼ੀ ਹੋ ਜਾਂਦੇ। ਬਿਮਾਰ ਆ ਜੀ, ਕਹਿੰਦਾ ਟੋਬੇ ਚ ਨਾਲ ਬਾਬਾ ਜੀ ਦੇ ਕੋਲ, ਬਾਬਾ ਕਰਮ ਸਿੰਘ ਜੀ ਦੇ ਕੋਲ, ਉੱਥੇ ਦੇ ਨਵਾਬ ਦਾ ਲੜਕਾ ਲਿਆਂਦਾ ਗਿਆ, ਉਹ ਬਿਮਾਰ ਹੈ, ਯੂਰਪ ਚ ਲੈ ਗਏ ਉਹਨੂੰ, ਉੱਥੇ ਰਾਜ਼ੀ ਨਾ ਹੋਇਆ, ਵਾਪਸ ਲੈ ਆਉਂਦਾ ਬਾਬਾ ਜੀ ਕੋਲ ਲੈ ਆਉਂਦਾ। ਕਹਿੰਦੇ ਬਾਬਾ ਜੀ ਇਹ ਤੇ ਤੁਰ ਨਹੀਂ ਹੁੰਦਾ, ਜੁੜਿਆ ਹੋਇਆ, ਚਾਰ ਬੰਦੇ ਚੱਕੀ ਆਉਂਦੇ ਨੇ। ਕਹਿੰਦੇ ਆ ਗਈ ਚੱਕੀ ਆਉਂਦੇ, ਕਹਿੰਦੇ ਜੀ ਨਵਾਬ ਸਾਹਿਬ ਦਾ ਲੜਕਾ ਹੈ। ਕਹਿੰਦੇ ਕੀ ਹੋ ਗਿਆ ਇਹਨੂੰ? ਕਹਿੰਦੇ ਤੁਰ ਨਹੀਂ ਹੁੰਦਾ। ਕਹਿੰਦੇ ਪਖੰਡੀ ਹੈ, ਪਖੰਡੀ, ਉਹ ਦਰਿਆ ਦੇ ਕੰਧੇ ਬੈਠੇ ਸੀ। ਕਹਿੰਦੇ ਉੱਥੇ ਦਰਿਆ ਛੱਡ ਦਿਓ, ਆਪੇ ਨੱਠੇ ਆਊ। ਹੁਣ ਮਹਾਂਪੁਰਸ਼ਾਂ ਨੂੰ ਦੇ ਬਚਨਾਂ ਬਾਰੇ ਕਈ ਤਾਂ ਸਮਝ ਆਉਂਦੇ ਨੇ, ਕਈ ਜਵਾਬ ਦੇ ਦਿੰਦੇ ਨੇ, ਕਈ ਕਹਿ ਦਿੰਦੇ ਨੇ ਜੀ ਉਹ ਤਾਂ ਡੁੱਬ ਜੂਗਾ ਜੀ, ਫੇਰ ਨਹੀਂ ਹੁੰਦਾ ਕੁਛ। ਜਿਹਨੇ ਬਚਨ ਜਦੇ ਹੀ ਮੰਨ ਲਿਆ ਉਹਦਾ ਪਾਰ ਉਤਾਰਾ ਹੋ ਜਾਂਦਾ। ਭਰੋਸੇ ਵਾਲਾ ਸੀ, ਦੇਖ ਚੁੱਕਿਆ ਸੀ, ਅਤੇ ਉਹ ਨਵਾਬ ਕਹਿਣ ਲੱਗਿਆ ਠੀਕ ਹੈ ਮਹਾਰਾਜ, ਜਾ ਕੇ ਪਾਣੀ ਦੇ ਵਿੱਚ ਛੱਡਦਾ ਪਿੰਗਲਾ। ਹੁਣ ਡੁੱਬਣਾ ਹੀ ਸੀ ਉਹਨੇ, ਉਹ ਹੋਊਗੀ ਵੀ ਮਾਰੀ, ਇੱਕਦਮ ਖੜਾ ਹੋ ਗਿਆ। ਬਾਬਾ ਜੀ ਕਹਿੰਦੇ ਨੱਠ ਗਿਆ, ਪਖੰਡ ਕਰਦਾ, ਦੌੜਿਆ ਹੀ ਆਉਂਦਾ ਬਸ। ਕੋਈ ਦਵਾਈ ਦਿੱਤੀ ਹੈ, ਕੋਈ ਦਵਾਈ ਹੈ ਵੀ ਦਰਿਆ ਸਿੱਟ ਤੋਂ ਜਿਹਨੂੰ ਗਠੀਆ ਹੋਇਆ ਉਹ ਡੁੱਬ ਕੇ ਮਰ ਜੂ। ਉਹਦਾ ਕਿਹਾ ਹੋਇਆ ਬਿਮਾਰੀ ਜਿਹੜੀ ਹੈ, ਉਹਦਾ ਜਿਹੜਾ ਬਿਮਾਰੀਆਂ ਦਾ ਕੋਈ ਦੇਵਤਾ ਹੋਣਾ, ਉਹ ਵੀ ਮੰਨਦਾ ਉਹਨੂੰ ਇੰਨੀ ਛੇਤੀ ਰਾਜ਼ੀ ਕਰਨਾ ਪਿਆ ਕਿ ਮੂੰਹ ਵਿੱਚ ਕਿਤੇ ਪਾਣੀ ਨਾ ਪੈ ਜਾਵੇ। ਐਂ ਦਰਗਾਹ 'ਚ ਕਿਹਾ ਹੋਇਆ ਚੱਲਦਾ, ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਆਵੇ ਤਲਾ, ਕਿਹਨੂੰ ਨਿਗਾਹ ਥੱਲੇ ਲਿਆਏ, ਉਹ ਤਾਂ ਬੇਪਰਵਾਹ ਹੁੰਦੇ ਨੇ।
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ Thank you.
बगैर होर किसी की परवाह नहीं होया करती क्योंकि दरगाह च क्या होया चलता है जागा कहया दरगाह चला सो किसको नजर लाया आवे तले आप ही सोचो। बाबा वीर सिंह जी महाराजा रणजीत सिंह दी फौजां दे नाल जा रहे ने ते रस्ते दे विच जद पहुंचते ने पार बहुत जरूरी लंघना है दरिया चढ़िया होया अट ते जे नहीं महाराजा रणजीत सिंह जाता तो अगे बड़िया भयानक युद्ध हो रहा वे जे खालसा हार जाता है तो वह लाहौर तक पहुंच जाते ऐसी स्थिति पैदा हो गई। उस वेले आया आगे कह लग्या बाबा जी बई हुण की कीता जावे दरिया चढ़िया होया जे ना इसे तरह चढ़िया ही रहा ना उतरिया तो अगे फौजा तो मारिया जानिया क्योंकि मलखैया बेअंत है ते उन्हूं पता नहीं सी उन्हें कहा भी हरि सिंह नलुआ मर चुके हैं ते केवल महान सिंह है इस आस्ते लड़ रहा भी पिछों फौज आ रही है। उस वेले बाबा जी कह लगे देखो गुरु घर के अंदर शक्तियां दिखाउणियां मना ने पर पुकार है चलो आपां इहनू कह दिंदे आ वरन देव तेनू क्योंकि है तो भै विच गुरु नानक दे चाकर बन के कह दिंदे आ दरिया के कंडे होके उची आवाज ना कहा कह लगे वरन देवता ख्वाजा खिजर असी सुखनी साहब पढ़नी है गिटे गिटे हो जा उछलदा दरिया थले चलेगा। बाबा जी हाथी ते जाके अद विच खड़ के सुखनी साहब पढ़न लगे कहते लै हुण इन्ना चिर फौजा लंघा लै इन्ना क टाइम बहुत है। महाराज रणजीत सिंह ने सारिया फौजा लंघा लिया एक पलटन रह गई वो नाश्तक पलटन तर्क करी जाए भी बाबे दे कहे ते भी कदे दरिया उतरदा महाराज कहते दरिया की सब कुछ कर सकते नेरियां रोक सकते ने अगां लगियां बुझा सकते ने कि दृष्टि की लोड़ होया करदी है ते बाबा जी दे भी तार हिरदे च पहुंच गई भी ये जातां नहीं लंघदे भी चलो चंगा इन्हां दी मौज ते बाबा जी आखरी अष्टपदी जद आई आपने झंडी खड़ी करी अष्टपति आराम नाल पढ़ते हुए हाथी तोड़ लिया इधरों ये फौज दरिया च दाखिल हो गई उधरों बाबा जी बाहर चले गए जदों अद च पहुंचते ने ओडियो चल आई अस्सी बंदे रुड़ गए। महाराजा रणजीत सिंह कह लग्या बाबा जी अस्सी बंदे रुड़ गए कहिंदे भाई भरोसे तो हीणे सीगे ते कुछ ख्वाजा के जिन्हें बली भी लैनी हुई नास्तक सी दरगाह वाला मनता दरिया ने भी मनिया किसी नूं कह देण मनदा है कहिंदा मेरे औलाद नहीं हुंदी कहिंदे होजू ज्योतिषी कहिंदे नहीं हो सकदी कहिंदे एक नहीं सत होणगे सत अइयां जिहा महाराज दे जीवन च आउंदी है जिक्र कई थावां ते जिक्र आया महाराज जिथे ज्योतिषियां ने कहा भी औलाद नहीं होनी। एक प्रेमी सी इत्थे कालका हुंदा महेंद्र सिंह सी उहदा नाम लाहौर हुंदा जद मैं महाराज जी दे कोल रहिंदा हुंदा महाराज जी दे आले दुआले बहुत संगत बैठी है बीबिया लाहौर दिया बैठिया बहुत सारिया ते उत्थे ए महेंद्र सिंह भी है ते बड़े खुशी दे घर च ने उस वेले महाराज जी मौका दे के कहन लगे बई महाराज इहदे किन्ने साल हो गए ब्याह होए नू कोई बच्चा नहीं हुंदा कहिंदे असीं टेवे टूवे भी कढ़ा के देख ले कहिंदे होना ही नहीं इहदे तां ते तुसीं किरपा करो। महाराज जी ने सहसवा उंगली ऐ हाथ चक लिया कहते एक दो तीन चार पांच छे सत जद सत कहा किसी ने समझ लिया भी आ तो गले बिगड़ती जाती है खड़ा हो गया कहते बाबा जी बस 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 बहुत वह सत पुत्र हुए हम एडा हथियार राजे का है किसी कोई राजा चला सकता फिर राजा नूं डिगा थले लियांदे ने सो इस तरह बीबी के मन च ख्याल आया कह लगी जसवंत सिंह कि तेरी थानीदारी की गल नहीं सी करते कोई रमज मारी है ते उस वेले बाबा जी ने फिर गल कही कहते देख अपना कम कुम तू कर दे खत्म इस काम नहीं आया तें बड़े बड़े काम करने तेरा जन्म यह कमां वास्ते नहीं होया दुनियादारी वास्ते तेरा कम रूहानियत वास्ते है कद आएगा कहना जी छे महीने चाहू कहते जे ना आया सिर तो फड़ के मंगा लेना से छे महीने लंघ गए गल भुल गया सिर दुखना शुरू हो गया, दो महीने दवाइयां खांदा है, सिर बन लिया, कमजोर हो गया, रोटी हजम नहीं होंदी, मंजे ते पिया रहिंदा। कहिंदा हैरानी दी गल है भी कोई दवाई भी नहीं लगती, करिए की? बीबी कह लगी भी तेरे थोड़े याद नहीं है, महापुरशा ने गल कही सी, तुसी उत्थे गए नहीं है नरंगाबाद। जो नर निरदावे रहे गने इंद्र सिंह रंग, कहिंदे इह जे टोल है लोड़ा वाले हैं कनेरे, लब कितों बेलोड़े, जिन्हां नूं कोई चीज ना चाहिए होवे, संतोखी बंदे टोल दुनिया दे, लब पैण बेलोड़े, जेकर जेकर इह जे लब पैण फिर की करें? कहिंदे चम चुम तिन्हां दे जोड़े, उन्हां दी जुतियां नूं चुम। वे बहुत बड़े महापुरश हुंदे। उस वेले बाबा जी बहुत प्रसन्न होए, बाबा साहब प्रसन्न होए, कहन जाओ तुहाडी दात बाबा वीर सिंह जी दे कोल सुरक्षित पई है, समा आए ते वो तुहानू दे देणगे। समा लंघदा गया, बाबा जी अलोप हो गए, बाबा भाग सिंह जी का शरीर अलोप हो गया, ते आप सेवा करदे ने दिन रात। ते एक दिन आपने बेनती की थी कि महाराज, मैं जद बाबा जी दे पास सेवा करदा सी ता उस वेले उन्होंने इशारा करिया सी कि तेरी अमानत बाबा वीर सिंह जी ने सांभ के रखी हुई है, जिहड़ी तैनू देनी है जा उन्हां कोल है, तू उत्थों लै, साडे कोल नहीं है, उत्थे जा पहुंची। सो उस वेले आपने एकांत दे विच किरपा कीती, ब्रह्म ज्ञान की दात दित्ती। पहला पूरा ही सी, तेल भी सीगा, बत्ती भी सी, केवल जगमग नहीं सी करदा, जले हुए दीवे नाल जब दीवा जी दीवा लग जाए उस वेले जल पैंदा। कृपा कर दिती, ब्रह्म ज्ञान देता, नेत्र खोल दिते, मस्ती चढ़ गई। हर वक्त मस्त रहते ने, कपड़े लाते, कला एक इशारा रखते सी, सिर दे उत्ते एक पूरी रखनी,